ਪ੍ਰਭਾਤੀ ਵੇਦ ਕਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ। ਬ੍ਰਾਹਮਣ ਤੇ ਕਾਜੀ ਆਪਸ ਵਿੱਚ ਕੁਰਬਾਨੀ ਦੀਆਂ ਗੱਲਾਂ ਉੱਤੇ ਝਗੜਦੇ ਵੇਦਾਂ ਕਿਤੇਬਾਂ ਦਾ ਖੰਡਨ ਕਰਨ ਰਹੇ ਸਨ। ਹੁਣ ਧਾਰਮਿਕ ਗ੍ਰੰਥਾਂ ਨੂੰ ਉਹ ਕਹਿੰਦਾ ਤੇਰਾ ਮਾੜਾ, ਉਹ ਕਹਿੰਦਾ ਤੇਰਾ ਮਾੜਾ। ਕਬੀਰ ਜੀ ਕਹਿੰਦੇ ਓਏ ਗ੍ਰੰਥਾਂ ਨੂੰ ਕਿਉਂ ਨਿੰਦੇ ਹੋ, ਇੰਨਾ ਉਹਨਾਂ 'ਚ ਗਿਆਨ ਦਿੱਤਾ ਹੋਇਆ ਤੁਸੀਂ ਨਿੰਦੀ ਜਾਂਦੇ ਹੋ। ਸੋ ਕਬੀਰ ਜੀ ਨੇ ਫਿਰ ਉਹਨਾਂ ਝਗੜਾ ਸੁਣ ਕੇ ਉਪਦੇਸ਼ ਕੀਤਾ, ਕਹਿੰਦੇ ਭਾਈ ਵੇਦਾਂ ਕਿਤੇਬਾਂ ਨੂੰ ਮਤ ਝੂਠਾ ਕਹੋ। ਕਹਿੰਦੇ ਝੂਠਾ ਉਹ ਆਦਮੀ ਜੋ ਇਹਨਾਂ ਦੇ ਸਿਧਾਂਤ ਨੂੰ ਵਿਚਾਰਦਾ ਨਹੀਂ, ਆਪਸ ਵਿੱਚ ਨਾ ਲੜੋ। ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੈ। ਆਹ ਕਹਿੰਦੇ ਬਾਣੀ 'ਚ ਲਿਖਿਆ ਨਹੀਂ, ਉਹ ਕਹਿੰਦੇ ਫਿਰ ਹੁਣ ਮੈਂ ਕਿਹਾ ਲਿਖਿਆ, ਕਹਿੰਦੇ ਤਾਂ ਭਗਤਾਂ ਨੇ ਲਿਖਿਆ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਾਹਨੂੰ ਟੇਕਦੇ ਹੋ, ਭਗਤਾਂ ਨੇ ਲਿਖਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਭਗਤ ਤਾਂ ਲੀਨ ਹੋ ਚੁੱਕੇ ਨੇ, ਦਵੈਤ ਏਕ ਰੂਪ ਹਵੈ ਗਏ, ਉਹ ਤਾਂ ਇੱਕ ਰੂਪ ਹੋਏ ਬੈਠੇ ਨੇ, ਉਹ ਤਾਂ ਉਹਨਾਂ ਨੂੰ ਵਡਿਆਈ ਦਿੱਤੀ ਹੈ। ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ ਹੈ, ਸਿਧਾਂਤ ਤਾਂ ਉਹਨਾਂ ਦਾ ਹੀ ਹੈ। ਜੇ ਤੁਸੀਂ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਪਰਿਪੂਰਨ ਕਹਿੰਦੇ ਤਾਂ ਫਿਰ ਮੁਰਗੀ ਆਦਿਕ ਜਾਨਵਰਾਂ ਨੂੰ ਕਿਉਂ ਮਾਰਦੇ, ਜਾਂ ਉਹਨੂੰ ਪਰਿਪੂਰਨ ਨਾ ਕਹੋ। ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਓ। ਕਹਿੰਦੇ ਮੁੱਲਾ ਮੈਂ ਖੁਦਾ ਸੰਬੰਧੀ ਨਿਰਣਾ ਕਹਿੰਦਾ, ਖੁਦਾ ਸੰਬੰਧੀ ਨਿਰਣਾ ਇਸ ਕਰਕੇ ਕਹਿਣ ਲੱਗਿਆ ਕਿਉਂਕਿ ਬਾਹਰਲੀਆਂ ਗੱਲਾਂ ਕਰਨ ਨਾਲ ਤੇਰੇ ਮਨ ਦਾ ਭਰਮ ਨਹੀਂ ਜਾਂਦਾ। ਤੂੰ ਮੁਰਗੀ ਵਿੱਚ ਹੋਰ ਪਰਮੇਸ਼ਰ ਦੇਖਦਾ ਅਤੇ ਆਪਣੇ ਵਿੱਚ ਹੋਰ ਪਰਮੇਸ਼ਰ, ਹਿੰਦੂਆਂ ਨੂੰ ਮਾੜਾ ਕਹਿਣਾ ਅਤੇ ਆਪਣੇ ਆਪ ਨੂੰ ਚੰਗਾ ਸਮਝਣਾ, ਇਹ ਤੇਰੇ ਮਨ ਦਾ ਭਰਮ ਨਹੀਂ ਜਾਂਦਾ। ਪਹਿਲੇ ਤੂੰ ਦੱਸ ਮਿੱਟੀ ਨੂੰ ਹਲਾਲ ਕੀਤਾ ਜਾਂ ਰੂਹ ਨੂੰ? ਪਾਕਰ ਜੀਓ ਆਨਿਆ ਦੇਹ ਵਿਨਾਸੀ ਮਾਟੀ ਕਹੋ ਬਿਸਮਿਲ ਕੀ ਆ। ਕਹਿੰਦੇ ਹਨ ਇਸ ਪ੍ਰਕਾਰ ਕਿਸੇ ਜੀ ਨੂੰ ਫੜ ਕੇ ਲਿਆਂਦਾ ਅਤੇ ਛੁਰੀ ਫੇਰ ਕੇ ਉਹਦੀ ਦੇਹ ਵਿਨਾਸੀ ਨਾਸ਼ ਕਰਤੀ, ਤਾਂ ਸਮਝੋ ਕਿ ਤੁਸੀਂ ਮਿੱਟੀ ਨੂੰ ਬਿਸਮਿਲ ਹਲਾਲ ਕੀਤਾ ਹੈ। ਜੇ ਤੁਸੀਂ ਕਹੋ ਅਸਾਂ ਨੇ ਰੂਹ ਨੂੰ ਹਲਾਲ ਕੀਤਾ ਹੈ, ਤਾਂ ਕਬੀਰ ਜੀ ਕਹਿਣ ਲੱਗੇ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀ ਆ। ਜੋਤ ਭਾਵ ਚੇਤਨ ਸੱਤਾ ਤਾਂ ਅਨਾਹਤ ਸਰੂਪ ਪਰਮਾਤਮਾ ਦੇ ਨਾਲ ਜਾ ਲੱਗੀ, ਤਾਂ ਦੱਸੋ ਫਿਰ ਹਲਾਲ ਕਿਹੜੀ ਚੀਜ਼ ਦਾ ਕੀਤਾ? ਗੁਰਮੁਖਾਂ ਦੀ ਜੋਤ ਤਾਂ ਪਰਮਾਤਮਾ ਨਾਲ ਜਾ ਲੱਗਦੀ ਹੈ ਅਤੇ ਮਨਮੁਖਾਂ ਦੀ ਜੋਤ ਇੱਕ ਰਸ ਹੋਰ ਜੁਨੀਆਂ ਜਾ ਲੱਗਦੀ ਹੈ। ਪਿੰਡ ਮੂਹੈ ਜੀਓ ਕਿਸ ਘਰ ਜਾਤਾ ਸ਼ਬਦ ਅਤੀਤ ਅਨਾਹਤ ਰਾਤਾ। ਇਹ ਵੀ ਕਬੀਰ ਜੀ ਦਾ ਬਚਨ ਹੈ। ਕਿਆ ਉਜੂ ਪਾਕ ਕੀਆ ਮੂੰਹ ਧੋਇਆ ਕਿਆ ਮਸੀਤ ਸਿਰ ਲਾਇਆ। ਉਜੂ ਪਾੜ ਨਹੀਂ ਕਰਨਾ, ਉਜੂ ਓਲਾ ਬੋਲਣਾ ਹੈ ਉਜੂ। ਸੋ ਹੱਥ ਪੈਰ ਅਰਕਾਂ ਮੂੰਹ ਆਦਿ ਧੋਣਾ ਰੂਪ ਉਜੂ। ਪੰਜ ਇਸ਼ਨਾਨਾਂ ਕਰਕੇ ਜੇ ਆਪਣੇ ਆਪ ਨੂੰ ਪਾਕ ਕੀਆ ਪਵਿੱਤਰ ਕਰ ਲਿਆ ਤਾਂ ਕੀ ਹੋਇਆ, ਅਤੇ ਜੇ ਮਸੀਤ ਵਿੱਚ ਸਿਰ ਲਾਇਆ ਨਵਾਇਆ ਤਾਂ ਕੀ ਹੋਇਆ। ਉਜੂ ਪੰਜ ਇਸ਼ਨਾਨ ਕਰਨ ਨੂੰ ਕਹਿੰਦੇ ਆ, ਮੱਥੇ ਤੋਂ ਲੈ ਕੇ ਠੋਡੀ ਤੱਕ ਮੂੰਹ ਧੋਣਾ ਅਤੇ ਕੰਨਾਂ ਵਿੱਚ ਵੀ ਅਤੇ ਨਾਸਾਂ ਵਿੱਚ ਵੀ ਪਾਣੀ ਨਾਲ ਚੀਚੀ ਉਂਗਲ ਨਾਲ ਫੇਰਨਾ, ਇਹ ਸਾਰਾ ਇੱਕ ਅੰਗ ਹੈ। ਫਿਰ ਕੂਹਣੀਆਂ ਤੱਕ ਅਰਕਾਂ ਤੱਕ ਬਾਹਾਂ ਦਾ ਧੋਣਾ, ਗੋਡਿਆਂ ਤੱਕ ਲੱਤਾਂ ਪੈਰਾਂ ਦਾ ਧੋਣਾ, ਇੰਦਰੀ ਆਦਿਕ ਦਾ ਧੋਣਾ, ਗੁਦਾ ਆਦਿਕ ਦਾ ਧੋਣਾ। ਉੱਠ ਫਰੀਦਾ ਉਜੂ ਸਾਜ ਵਾਲੇ ਸਲੋਕ ਵਿੱਚ ਚੰਗੀ ਤਰ੍ਹਾਂ ਇਹ ਨਿਰਣਾ ਹੋਏਗਾ, ਅੱਗੇ ਚੱਲ ਕੇ ਵੀ ਕਰਾਂਗੇ ਇਹਦਾ ਨਿਰਣਾ। ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰ ਹੋ ਕਿਆ ਹੱਜ ਕਾਬੈ ਜਾਇਆ। ਕਹਿੰਦੇ ਜੇ ਦਿਲ ਵਿੱਚ ਕਪਟ ਦੇ ਸਹਿਤ ਹੋ ਕੇ ਨਵਾਜਾਂ ਨੂੰ ਗੁਜ਼ਾਰੋ ਪੜ੍ਹਦੇ ਹੋ ਤਾਂ ਕਾਜੀ ਹੋ ਕੇ ਫਿਰ ਕਾਬੇ ਦੀ ਜ਼ਿਆਰਤ ਨੂੰ ਕਾਹਦੇ ਵਾਸਤੇ ਜਾਣਾ ਹੈ? ਅਤੇ ਨਾ ਜਾਓ, ਕਿਉਂਕਿ ਤੁਹਾਨੂੰ ਇਸ ਗੱਲ ਦਾ ਤਾਂ ਗਿਆਨ ਹੀ ਨਹੀਂ, ਅਸੀਂ ਕਰ ਕੀ ਰਹੇ ਹਾਂ। ਉਹ ਧਿਆਨ ਦਿਓ, ਮਨ ਦੀ ਸ਼ੁੱਧੀ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ। ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸਕਾ ਮਰਮ ਨਾ ਜਾਣਿਆ। ਇਹ ਮੁੱਲਾਂ ਇਸ ਰੀਤੀ ਨਾਲ ਤੂੰ ਬੜਾ ਨਾਪਾਕ ਅਪਵਿੱਤਰ ਹੋ ਰਿਹਾ, ਤੈਨੂੰ ਪਾਕ ਅਪਵਿੱਤਰ ਰੂਪ ਪਰਮਾਤਮਾ ਸੂਝਿਆ, ਸਾਖਿਆਤਕਾਰ ਨਹੀਂ ਹੋਇਆ, ਕਿਉਂਕਿ ਦਇਆ ਧਰਮ ਸਤ ਸੰਤੋਖ ਆਦਿਕ ਸਾਧਨਾ ਦੁਆਰੇ ਤੂੰ ਉਹਦੀ ਪ੍ਰਾਪਤੀ ਦਾ ਭੇਦ ਨਹੀਂ ਜਾਣਿਆ। ਕਹਿ ਕਬੀਰ ਭਿਸਤ ਤੇ ਚੂਕਾ ਦੋਜਕ ਸਿਉਂ ਮਨ ਮਾਨਿਆ। ਕਬੀਰ ਜੀ ਆਖਦੇ ਹਨ ਹੇ ਮੁੱਲਾਂ ਇਸ ਰੀਤੀ ਦੇ ਕਰਨ ਨਾਲ ਤੂੰ ਵੀ ਬਿਹਿਸ਼ਤ ਜਾਂ ਭਿਸ਼ਤ ਅੱਖਰ ਲਿਖਿਆ, ਬਿਹਿਸ਼ਤ ਅੱਖਰ ਹੁੰਦਾ ਸੋ ਸਵਰਗ ਵਿੱਚ ਜਾਣ ਤੋਂ ਜਿਹੜਾ ਹੈ ਨਾ, ਟੂਕਾ ਹੈ ਤੂੰ, ਭੁੱਲ ਗਿਆ ਤੂੰ ਸਵਰਗ ਵਿੱਚ ਜਾਣ ਤੋਂ। ਇਸ ਕਰਕੇ ਪਾਵਨ ਬਚਨ ਫਰਮਾਉਂਦੇ ਹਨ ਸੋ ਕਿ ਦੋਜਕ ਹੁੰਦਾ ਨਰਕਾਂ ਜਾਣ ਨਾਲ ਤੇਰਾ ਮਨ ਮੰਨਿਆ ਗਿਆ, ਉਧਰੋਂ ਤੂੰ ਭੁੱਲ ਗਿਆ। ਪ੍ਰਭਾਤੀ ਸੁਨ ਸੰਧਿਆ ਤੇਰੀ ਦੇਵ ਦੇ ਵਾਕਰ ਅਧਪਤ ਆਦਿ ਸਮਾਈ। ਪਾਵਨ ਬਚਨ ਇਸ ਪ੍ਰਕਾਰ ਫਰਮਾਇਆ ਹੈ। ਇੱਕ ਦਿਨ ਭਗਵਾਨ ਨੇ ਆਕਾਸ਼ਬਾਣੀ ਦੁਆਰਾ ਭਗਤ ਕਬੀਰ ਨੂੰ ਕਿਹਾ, ਹੋਰ ਸਾਰਿਆਂ ਨੇ ਮੇਰੀ ਆਰਤੀ ਕੀਤੀ, ਭਗਤਾਂ ਨੇ, ਤੂੰ ਨਹੀਂ ਕੀਤੀ। ਇਹ ਗੱਲ ਸੁਣ ਕੇ ਕਬੀਰ ਜੀ ਪ੍ਰਭਾਤੀ ਰਾਗ 'ਚ ਭਗਵਾਨ ਦੀ ਅੱਗੇ ਆਰਤੀ ਕਰਦੇ ਨੇ, ਜਿਵੇਂ ਪਿੱਛੇ ਧਨਾਸਰੀ ਰਾਗ 'ਚ ਸਾਰਿਆਂ ਭਗਤਾਂ ਨੇ ਆਰਤੀਆਂ ਕੀਤੀਆਂ ਸੀ। ਕਹਿੰਦੇ ਹੇ ਦੇਵਤਿਆਂ ਦੇ ਦੇਵ, ਪ੍ਰਕਾਸ਼ਾਂ ਦੇ ਪ੍ਰਕਾਸ਼ਕ, ਹੇ ਸੂਰਜਾਂ ਦੇ ਸੂਰਜ ਰੂਪ, ਹੇ ਰਾਜਿਆਂ ਦੇ ਰਾਜਾ, ਸੁਣ ਭਾਵ ਅਫੁਰ ਰੂਪ ਪਰਮਾਤਮਾ, ਮੈਂ ਤੇਰੀ ਸੰਧਿਆ ਭਾਵ ਆਰਤੀ ਕਰਦਾ, ਆਪ ਸੁਣਨਾ ਕਰੋ। ਆਪ ਕੈਸੇ ਹੋ ਕੇ ਸਾਰਿਆਂ ਦੇ ਅੱਧ ਪਤ ਭਾਵ ਰਾਜਾ ਰੂਪ ਹੋ ਕੇ ਸੁਆਮੀ ਹੋ, ਸਾਰਿਆਂ ਦੇ ਆਦਿ ਰੂਪ ਹੋ ਅਤੇ ਸਭ ਵਸਤੂਆਂ ਵਿੱਚ ਸਮਾ ਰਹੇ ਹੋ। ਇਹ ਸਰਬ ਤੋਂ ਵੱਡੇ ਪਾਤਸ਼ਾਹ, ਆਪ ਆਦਿ ਤੋਂ ਹੀ ਭਾਵ ਮੁੜ ਤੋਂ ਹੀ ਸਾਰੇ ਸੰਸਾਰ ਵਿੱਚ ਸਮਾ ਰਹੇ ਹੋ। ਸੋ ਹੋਰ ਸਾਰੇ ਆਪ ਤੋਂ ਅੱਧ ਭਾਵ ਨੀਵੇਂ ਹਨ, ਆਪ ਸਭ ਦੇ ਪਤੀ ਹੋ। ਇਹ ਆਦਿ ਸਰੂਪ ਤੇਰੀ ਸੱਤਾ ਸਭ ਵਿੱਚ ਸਮਾਈ ਹੋਈ ਹੈ। ਇਹ ਅਧਪਤੀ ਜੋ ਸਾਡੀ ਬਿਰਤੀ ਤੇਰੇ ਵਿੱਚ ਸਮਾਈ ਹੈ, ਇਹ ਸਾਡੇ ਵੱਲੋਂ ਆਪ ਦੀ ਆਰਤੀ ਹੈ। ਇਸ ਪ੍ਰਕਾਰ ਹੈ, ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਅਧਪਤ ਆਦਿ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ। ਸਮਾਧੀਆਂ ਦੇ ਲਗਾਉਣ ਵਾਲੇ 84 ਸਿੱਧਾਂ ਨੇ ਵੀ ਆਪ ਦਾ ਅੰਤ ਨਹੀਂ ਪਾਉਣਾ ਕੀਤਾ, ਉਹ ਸਾਰਿਆਂ ਯਤਨਾਂ ਨੂੰ ਛੱਡ ਕੇ ਕਾਵ ਦੇ ਚਰਨਾਂ ਦੀ ਸ਼ਰਨ ਵਿੱਚ ਲੱਗ ਰਹੇ ਹਨ ਜੀ। ਲੇ ਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਹੇ ਨਿਰੰਜਨ, ਨਿਰਅੰਜਨ ਮਾਇਆ ਮਾਲ ਵਿਦਿਆ ਤੋਂ ਰਹਿਤ ਅਕਾਲ ਪੁਰਖ, ਆਪ ਸਾਡੀ ਕੀਤੀ ਹੋਈ ਆਰਤੀ ਮਨਜ਼ੂਰ ਕਰ ਲਓ ਮਹਾਰਾਜ ਜੀ, ਕਿਉਂਕਿ ਪੂਰਨ ਸਤਿਗੁਰਾਂ ਦੇ ਉਪਦੇਸ਼ ਦੁਆਰਾ ਭਾਈ ਭਾਵ ਪ੍ਰੇਮ ਸਹਿਤ ਆਪ ਜੀ ਨੂੰ ਪੂਜਦੇ ਹਾਂ ਜੀ। ਟਾਂਡਾ ਬ੍ਰਹਮਾ ਨਿਗਮ ਵਿਚਾਰ ਹੈ, ਅਲੱਖ ਨਾ ਲਖਿਆ ਜਾ ਹੀ ਰਿਹਾ ਹੋ। ਜਿਸ ਆਪ ਦੇ ਦਰਵਾਜ਼ੇ ਪਰ ਬ੍ਰਹਮਾ ਠਾਂਡਾ ਖੜਾ ਹੋ ਕੇ ਨਿਗਮ ਹੁੰਦਾ ਵੇਦਾਂ ਦਾ ਵਿਚਾਰ ਕਰਦਾ ਹੈ, ਪਰ ਹੇ ਅਲੱਖ ਸਰੂਪ ਪਰਮਾਤਮਾ, ਗੁਰੂ ਤੋਂ ਬਿਨਾਂ ਤੂੰ ਵੇਦਾਂ ਦੁਆਰੇ ਵੀ ਜਾਣਿਆ ਨਹੀਂ ਜਾਂਦਾ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਿਆਰਾ। ਤਤ ਮਿਥਿਆ ਦਾ ਵਿਵੇਚਨ ਕਰਨੇ ਰੂਪ ਤੇਲ ਪਾਇਆ, ਨਾਮ ਰੂਪੀ ਨਾਮ ਨੂੰ ਵੱਟੀ ਬਣਾਉਣਾ ਕੀਤਾ ਅਤੇ ਉਜਿਆਰਾ ਪ੍ਰਗਟੀ ਅਸੂਲ ਦੇਹ ਨੂੰ ਅਸੀਂ ਦੀਵਾ ਬਣਾਇਆ। ਜੋਤ ਲਾਏ ਜਗਦੀਸ਼ ਜਗਾਇਆ, ਬੂਝੈ ਬੂਝਨ ਹਾਰਾ। ਉਹ ਸਥੂਲ ਦੇਹ ਰੂਪ ਦੀਵੇ ਵਿੱਚ ਨਾਮ ਰੂਪ ਵੱਟੀ ਰੱਖ ਕੇ, ਤਤ ਮਿਥਿਆ ਦਾ ਵਿਵੇਚਨ ਕਰਨੇ ਰੂਪ ਤੇਲ ਪਾ ਕੇ, ਗੁਰਾਂ ਦੀ ਸਹਾਇਤਾ ਦੁਆਰੇ, ਹੇ ਜਗਦੀਸ਼ ਆਪ ਦੇ ਜਗਾਇਆ ਗਿਆਨ ਰੂਪ ਜੋਤ ਅੱਗ ਨੂੰ ਲਗਾ ਕੇ। ਸੋ ਜਿਸ ਵੇਲੇ ਐਸਾ ਦੀਪਕ ਬਾਲਿਆ ਤਾਂ ਮੈਂ ਬੁੱਝਣੇ ਵਾਲਾ ਹੋ ਕੇ ਆਪ ਜੀ ਨੂੰ ਬੁੱਝਣਾ ਕੀਤਾ, ਜਿਵੇਂ ਆਰਤੀ ਤੋਂ ਪਿੱਛੋਂ ਸਤੋਤਰ ਪੜ੍ਹਦੇ ਹਨ, ਮੈਂ ਵੀ ਉਹ ਸਤੋਤਰ ਪੜ੍ਹਦਾ ਹਾਂ। ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਣੀ। ਇਸ ਵੇਲੇ ਅਨਾਹਦ ਹੁੰਦਾ ਇੱਕ ਰਸ, ਦਸਮ ਦੁਆਰ ਦੇ ਤਤ ਤੰਤੀ ਆਦਿਕ ਪੰਜ ਸ਼ਬਦ ਵੱਜੇ, ਸੁੱਧੋ ਹੰਗ ਬੁੱਧੋ ਹੰਗ ਨਿਰਵਿਕਾਰੋ ਹੰਗ ਆਦਿਕ ਰਸ ਪੰਜ ਸ਼ਬਦ ਵੱਜੇ, ਤਾਂ ਇਹ ਸਾਰਿੰਗ ਪਾਣੀ ਪਰਮਾਤਮਾ ਆਪ ਜੀ ਦੇ ਨਾਲ, ਆਪ ਜੀ ਨੂੰ ਨਾਲ ਹੀ ਨਿਸ਼ਚੈ ਕੀਤਾ, ਮੈਂ ਤੁਸੀਂ ਨਾਲ ਹੀ ਹੋ ਮੇਰੇ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਕਬੀਰ ਜੀ ਆਖਦੇ ਹਨ, ਇਹ ਨਿਰੰਕਾਰ ਵਾਹਿਗੁਰੂ ਨਿਰਬਾਨੀ ਦੁੱਖਾਂ ਤੋਂ ਰਹਿਤ, ਮੈਂ ਦਾਸ ਭਾਵ ਦਾਸਾਂ ਨੂੰ ਦਾਸਾ ਭਾਵ ਧਾਰ ਕੇ, ਜਿਹੜਾ ਦਾਸਾ ਭਾਵ ਧਾਰਨਾ ਹੈ ਅੰਦਰੋਂ, ਇੱਕ ਤਾਂ ਊਂ ਝੁਕਣਾ ਹੁੰਦਾ, ਇੱਕ ਦਾਸਾ ਭਾਵ ਧਾਰਨਾ। ਸੋ ਮੈਂ ਦਾਸਾ ਭਾਵ ਨੂੰ ਧਾਰ ਕੇ ਆਪ ਦੀ ਆਰਤੀ ਕੀਤੀ ਹੈ, ਇਸ ਕਰਕੇ ਮੇਰੀ ਕੀਤੀ ਹੋਈ ਆਰਤੀ ਆਪ ਪ੍ਰਵਾਨ ਕਰ ਲਿਓ, ਕਬੂਲ ਕਰ ਲਿਓ ਜੀ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਕੀ ਬਿਰਥਾ ਮਨ ਹੀ ਜਾਣੈ, ਕਹਿ ਬੂਝਲ ਆਗੈ ਕਹੀ ਹੈ। ਸੋ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਦੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਾਡਾ ਸਭਨਾਂ ਦਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ, ਦੋ ਚਾਰ ਪੰਜ ਨਹੀਂ ਹੈ। ਜਿਹੜੇ ਲੋਕ ਕਹਿੰਦੇ ਮੈਂ ਰੱਬ ਬਣ ਗਿਆ, ਨਹੀਂ ਇੱਕੋ ਹੀ ਹੈ, ਪਹਿਲਾਂ ਹੀ ਲਿਖਤਾ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਜਦੋਂ ਭਗਤ ਨਾਮਦੇਵ ਨੂੰ ਹਾਥੀ ਅੱਗੇ ਸੁੱਟਿਆ, ਵਾਹਿਗੁਰੂ ਨੇ ਆਪ ਸਹਾਇਤਾ ਕੀਤੀ। ਜਿਸ ਵੇਲੇ ਸਲੇਮ ਬਾਦਸ਼ਾਹ ਤੋਂ ਛੁੱਟ ਕੇ ਨਾਮਦੇਵ ਜੀ ਆਏ, ਤਾਂ ਪਿੱਛੋਂ ਲੋਕਾਂ ਨੇ ਮੂੰਹ ਰੱਖਣੀਆਂ ਗੱਲਾਂ ਸ਼ੁਰੂ ਕਰਤੀਆਂ। ਲੋਕ ਭੱਜੇ ਆਏ ਸੀ ਨਾ ਉੱਠ ਕੇ, ਨਾਮਦੇਵ ਤਾਂ ਹੁਣ ਮਾਰੀ ਜਾਣ, ਅਤੇ ਮਹਾਰਾਜ ਜੀ ਤੁਸੀਂ ਸਾਨੂੰ ਕਹਿੰਦੇ, ਅਸੀਂ ਆਪ ਨੂੰ ਇੰਨੀ ਤਕਲੀਫ਼ ਨਹੀਂ ਸੀ ਹੋਣ ਦੇਣੀ, ਐਂ ਨਹੀਂ ਸੀ ਹੋਣ ਦੇਣਾ, ਉਹਨੀ ਬਾਅਦ 'ਚ ਲੋਕ ਗੱਲਾਂ ਕਰਦੇ ਹੀ ਹੁੰਦੇ ਆ। ਤਾਂ ਨਾਮਦੇਵ ਨੇ ਕਿਹਾ, ਇਹ ਸਭ ਤੁਹਾਡੀਆਂ ਮੂੰਹ ਰੱਖਣੀਆਂ ਗੱਲਾਂ, ਤੁਹਾਨੂੰ ਕਹਿਣ ਦੀ ਕੀ ਲੋੜ ਹੈ? ਉਸ ਪਾਸ ਕਹਿਣਾ ਚਾਹੀਦਾ ਜੋ ਸੁਣ ਕੇ ਦੁੱਖ ਦੂਰ ਕਰੇ। ਲੋਕ ਕਿਤੇ ਦੁੱਖ ਦੂਰ ਕਰਦੇ, ਤੁਸੀਂ ਤਾਂ ਆਪ ਦੁਖੀ ਹੋ ਸਾਰੇ। ਮਨੁੱਖ ਨੂੰ ਕੀ ਚਾਹੀਦਾ? ਮਨ ਕੀ ਬਿਰਥਾ ਮਨ ਹੀ ਜਾਣੈ, ਕਹਿ ਬੂਝਲ ਆਗੈ ਕਹੀ ਹੈ। ਆਪਣੇ ਮਨ ਦੇ ਦੁੱਖ ਸੁੱਖ ਦੀ ਜਿਹੜੀ ਬਿਰਥਾ ਹੈ, ਜਿਹੜੀ ਗੱਲ ਨੂੰ ਆਪਣੇ ਮਨ ਵਿੱਚ ਜਾਣਨਾ ਕਰੇ, ਪੀੜਾ ਨੂੰ ਅਗਿਆਨੀਆਂ ਕੋਲ ਕਹਿਣ ਦੀ ਕੋਈ ਲੋੜ ਨਹੀਂ। ਕਹਿ ਅਥਵਾ ਕਹਿ ਦਾ ਮਤਲਬ ਜਾਂ, ਬੁੱਝਣ ਵਾਲੇ ਸਤਿਗੁਰਾਂ ਅੱਗੇ ਕਹੀਏ, ਪਰਮੇਸ਼ਰ ਅੱਗੇ ਕਥਨ ਕਰੀਏ, ਜੋ ਸੁਣ ਕੇ ਅੱਗੋਂ ਦੁੱਖ ਦੂਰ ਵੀ ਕਰੇ। ਅਤੇ ਇਸ ਪ੍ਰਕਾਰ ਜਿਵੇਂ ਗੁਰੂ ਸਾਹਿਬ ਨੇ ਕਰਕੇ ਦਿਖਾਏ ਸੀ ਕਈ ਕੌਤਕ, ਤਾਂ ਹੀ ਉਹ ਸੀ ਤਾਂ ਸਾਰੇ ਕੌਤਕ ਹੀ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਈ ਵਾਰ ਕੋਈ ਵੀ ਤਕਲੀਫ ਆਉਣੀ ਤਾਂ ਮਹਾਰਾਜ ਨੇ ਕੜਾਹ ਪ੍ਰਸ਼ਾਦ ਮੰਗਵਾ ਕੇ ਗੁਰੂ ਕੇ ਮਹਿਲਾਂ 'ਚ ਬਣਵਾ ਕੇ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕਰਨੀ। ਕਿਉਂ ਭਾਈ ਬੇਨਤੀ ਕਰਿਆ ਕਰੋ, ਦੇਗ ਬਣਾ ਕੇ ਕਹਿੰਦੇ ਨੇ, ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ। ਸਭ ਦੇ ਘੱਟ ਘੱਟ ਦੀ ਜਾਣਨ ਵਾਲਾ ਜੋ ਅੰਤਰਜਾਮੀ ਰਾਮ ਹੈ, ਮੈਂ ਉਸ ਅੱਗੇ ਬੇਨਤੀਆਂ ਰਵਾਈ ਭਾਵ ਉਚਾਰਦਾ, ਇਸ ਕਰਕੇ ਹੁਣ ਮੈਨੂੰ ਕਿਵੇਂ ਡਰ ਪ੍ਰਾਪਤ ਹੋ ਸਕਦਾ, ਮੈਨੂੰ ਹੁਣ ਕੋਈ ਡਰ ਨਹੀਂ ਹੈ। ਬੇਦੀ ਅਲੇ ਗੋਪਾਲ ਗੁਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ। ਮੇਰਾ ਮਨ ਉਸ ਗੋਪਾਲ ਗੁਸਾਈ ਵਿੱਚ ਬੇਦੀ ਅਲੇ ਭਾਵ ਬਿੰਨਿਆ ਗਿਆ, ਜੋ ਮੇਰਾ ਪ੍ਰਭੂ ਗੁਸਾਈ ਸਾਰਿਆਂ ਸਥਾਨਾਂ ਪਰ ਰਵਿਆ ਵਿਆਪਕ ਹੋ ਰਿਹਾ ਰਹਾਓ। ਇਹ ਜੀਵ ਤਰਦਾ ਕਿਉਂ ਨਹੀਂ ਜੀ? ਫਿਰ ਮਨ ਹੈ ਹਾਟ, ਮਨ ਹੈ ਪਾਟ, ਮਨ ਹੈ ਪਾ ਸਾਰੀ। ਸੋ ਕੋਈ ਤਾਂ ਹਾਟ ਹੱਡੀਆਂ ਨੂੰ ਮੰਨਦਾ, ਕੋਈ ਤਾਂ ਹਾਟ ਭਾਵ ਹੱਟੀਆਂ ਨੂੰ ਮੰਨਦਾ, ਕੋਈ ਪਾਟ ਹੁੰਦਾ ਸ਼ਹਿਰਾਂ ਨੂੰ ਮੰਨਦਾ, ਕੋਈ ਹੋਰ ਪਸਾਰੇ ਨੂੰ, ਸੋ ਕੋਈ ਜੰਡ ਨੂੰ, ਕੋਈ ਪਿੱਪਲ ਨੂੰ ਮੰਨਦਾ। ਇਸ ਕਰਕੇ ਜੀਵਾਂ ਦਾ ਤਰਨਾ ਮੁਸ਼ਕਲ ਹੈ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਉਈ ਕਰੀ ਜਾਂਦੇ। ਕਿਰਿਆ ਇਹ ਮਾੜੀ ਮੋਟੀ ਹੁੰਦੀ, ਰੱਬ ਦਾ ਨਾਂ ਲੈ ਕੇ ਰਾਜੀ ਨਹੀਂ। ਲੱਸੀ 'ਚ ਪਾਣੀ ਪਾ ਕੇ ਛਿੱਟਾ ਦੇ ਤਾ, ਉੱਥੇ ਪਿੱਪਲ ਨੂੰ ਪਾ ਤਾ, ਉਹ ਸੌਖਾ ਜਿਹਾ ਲੱਗਦਾ ਨਾ। ਬਹਿ ਕੇ ਜਪਣਾ ਹੋਵੇ ਤਾਂ ਨਾਮ ਉਹ ਔਖਾ ਲੱਗਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ। ਸੋ ਤਾਂ ਤੇ ਮਨ ਹੈ ਹਾਟ, ਮਨ ਹੈ ਪਾਟ, ਮਨ ਹੈ ਪਾ ਸਾਰੀ। ਤਾਂ ਮਹਾਰਾਜ ਕਹਿੰਦੇ ਜੀਵਾਂ ਦਾ ਮਨ ਹੀ ਹੱਟੀ ਰੂਪ ਹੋ ਰਿਹਾ, ਮਨ ਹੀ ਪਾਟ ਸ਼ਹਿਰ ਰੂਪ ਹੋ ਰਿਹਾ, ਮਨ ਹੀ ਸਰਪ ਸਾਰਾ ਰੂਪ ਹੋ ਰਿਹਾ। ਮਨ ਹੈ ਬਸ ਹੈ ਨਾਨਾ ਭੇਦੀ ਭਰਮਤ ਹੈ ਸੰਸਾਰੀ। ਮਨ ਹੈ, ਮਨ ਹੀ ਨਾਨਾ ਪ੍ਰਕਾਰ ਦੇ ਭੇਦਾਂ ਵਿੱਚ ਵੱਸਦਾ ਹੋਇਆ ਸੰਸਾਰ ਵਿੱਚ ਭਰਮ ਦਾ ਭਟਕਦਾ, ਇਸ ਕਰਕੇ ਜੀਵਾਂ ਦਾ ਤਰਨਾ ਨਹੀਂ ਹੁੰਦਾ। ਆਪ ਕਿਸ ਦ੍ਰਿਸ਼ਟੀ ਨੂੰ ਲੈ ਕਹਿ ਰਹੇ ਹੋ? ਇਹਨੂੰ ਸਾਰੇ ਵਿਆਪਕ ਜਾਣ ਕੇ ਮੈਂ ਤਰਿਆ ਹਾਂ। ਇਸ ਕਰਕੇ ਮਨ ਹੈ ਹਾਟ, ਮਨ ਹੈ ਪਾਟ, ਮਨ ਹੈ ਪਾ ਸਾਰੀ। ਹੱਟਾਂ ਵਿੱਚ ਪਰਮੇਸ਼ਰ ਨੂੰ ਮੰਨਿਆ, ਸੋ ਪਟਨਾ ਦੇ ਵਿੱਚ ਵੀ ਪਰਮੇਸ਼ਰ ਨੂੰ ਮੰਨਿਆ, ਹੋਰ ਸਾਰੇ ਪਸਾਰੇ ਵਿੱਚ ਵੀ ਪਰਮੇਸ਼ਰ ਨੂੰ ਮੰਨਿਆ। ਸੋ ਇਸ ਪ੍ਰਕਾਰ ਜੋ ਪਾਟ ਪਾਟਨ ਹੁੰਦਾ ਸ਼ਹਿਰਾਂ ਨੂੰ, ਸ਼ਹਿਰ ਹੈ ਇਹਦਾ ਅਰਥ, ਹੁਣ ਪਟਨਾ ਸਾਹਿਬ ਨਹੀਂ ਗਾ। ਸੋ ਹਾਰਟ ਹੁੰਦਾ ਹਿਰਦੇ 'ਚ, ਅਤੇ ਪਾਟ ਹੁੰਦਾ ਸਰੀਰ ਵਿੱਚ, ਅਤੇ ਪਾ ਸਾਰੀ ਇੰਦਰੀਆਂ 'ਚ, ਸਾਰੇ ਪਰਮੇਸ਼ਰ ਨਿਸ਼ਚੈ ਕੀਤਾ। ਮਨ ਹੈ ਬਸ ਹੈ ਨਾਨਾ ਭੇਦੀ ਭਰਮ ਤੱਤ ਹੈ ਸੰਸਾਰ, ਅਤੇ ਨਾਨਾ ਪ੍ਰਕਾਰ ਦੇ ਭੇਸਾਂ ਵਿੱਚ ਭਾਵ ਰੰਗਾਂ ਵਿੱਚ ਉਹ ਵਾਹਿਗੁਰੂ ਵੱਸ ਰਿਹਾ। ਇਸ ਤਰ੍ਹਾਂ ਦੇ ਨਿਸ਼ਚੇ ਹੋਣ ਕਰਕੇ ਮੈਂ ਤਰਿਆਂ, ਅਤੇ ਜਿਹੜੇ ਭੇਦਵਾਦੀ ਸੰਸਾਰੀ ਜੀਵ ਹਨ ਉਹ ਭਟਕਦੇ ਹੀ ਰਹਿੰਦੇ ਨੇ। ਆਪ ਹੀ ਉਹ ਪਰਮੇਸ਼ਰ ਸੰਸਾਰੀ ਹੋ ਕੇ ਸੰਸਾਰ ਵਿੱਚ ਭਰਮ ਭਾਵ ਫਿਰ ਰਿਹਾ। ਕਤ ਹੂੰ ਸਚੇਤ ਹਵੈ ਕੈ ਚੇਤਨਾ ਕੋ ਚਾਰ ਕੀਓ, ਕਤ ਹੂੰ ਅਚੇਤ ਹਵੈ ਕੈ ਸੋਵਤ ਅਚੇਤ ਹੋ। ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਿਧਾ ਸਹਿਜ ਸਮਾਣੀ। ਜਿਸ ਵੇਲੇ ਗੁਰਾਂ ਦੇ ਉਪਦੇਸ਼ ਦੁਆਰਾ ਇਹ ਚੰਚਲ ਮਨ ਹਰੀ ਨਾਮ ਦੇ ਵਿੱਚ ਤਦਾਕਾਰ ਹੋਇਆ ਸਮਾਇਆ, ਤਹਿ ਸਹਿ ਸੁਭਾਵ ਕਾ ਚੰਚੇਤ ਦਵੈਤ ਭਾਵਨਾ ਸਮਾਣੀ ਭਾਵਨਾ ਸੋ ਗਈ। ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਬੀਚਾਰੀ। 1351 ਅੰਗ ਤੇ ਪਾਵਨ ਬਚਨ ਫਰਮਾਉਂਦੇ ਹਨ, ਜੇ ਸਮਤ ਹੁੰਦਾ ਸਮਦ੍ਰਿਸ਼ਟੀ ਦੁਆਰਾ ਇਹ ਗੱਲ ਵਿਚਾਰੀ ਹੈ ਕਿ ਨਿਰਭਉ ਪਰਮਾਤਮਾ ਆਪ ਹੀ ਹੁਕਮ ਰੂਪ ਹੈ, ਆਪ ਹੀ ਸਭਨਾਂ ਉੱਪਰ ਹੁਕਮ ਕਰਨ ਵਾਲਾ ਹੈ, ਅਤੇ ਆਪ ਹੀ ਹੁਕਮ ਦੇ ਮੰਨਣੇ ਵਾਲਾ। ਇਸ ਤਰ੍ਹਾਂ ਜਾਣ ਕੇ ਜੋ ਜਾਨ ਜਾਨ ਭਜੈ ਪੁਰਖੋਤਮ ਤਾਚੀ ਅਵਗਤ ਬਾਣੀ। ਜਿਹੜਾ ਜੀਵ ਪੁਰਖੋਤਮ ਪੁਰਸ਼ੋਤਮ ਭਾਵ ਅਕਾਲ ਪੁਰਖ ਨੂੰ ਭਜਣਾ ਜਾਣਦਾ, ਸੋ ਪੁਰਖੋਤਮ ਪੁਰਸ਼ੋਤਮ ਜਿਹੜਾ ਉੱਤਮ ਪੁਰਸ਼ ਪਰਮਾਤਮਾ ਦੇ ਭਜਣੇ ਕਰਕੇ ਜਿਹੜਾ ਪੁਰਸ਼ ਜਾਨ ਗਿਆਨਵਾਨ ਹੋਇਆ, ਪੁਰਸ਼ੋਤਮ ਨਾਮ ਪਰਮਾਤਮਾ ਦਾ ਹੈ, ਕਹਿੰਦੇ ਤਾਚੀ ਤੇ ਇਹਦੀ ਬਾਣੀ ਜਿਹੜੀ ਅਵਗਤ ਪਰਮਾਤਮਾ ਦੀ ਪ੍ਰਾਪਤੀ ਕਰਨ ਨੂੰ ਸਮਰੱਥ ਹੋਈ ਹੈ। ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲੱਖ ਵਿਡਾਣੀ। ਨਾਮਦੇਵ ਜੀ ਕਹਿੰਦੇ ਸਾਰੇ ਜਗਤ ਦੇ ਜਵਾਉਣ ਵਾਲਾ ਜੋ ਅਲੱਖ ਪਰਮਾਤਮਾ ਵਿਡਾਣੀ ਅਚਾਰਜ ਰੂਪ ਹੈ, ਉਹਨੂੰ ਮੈਂ ਹਿਰਦੇ ਦੇ ਅੰਦਰ ਭਾਵ ਹਿਰਦੇ ਦੇ ਵਿੱਚ ਹੀ ਪ੍ਰਾਪਤ ਕਰ ਲਿਆ। ਪ੍ਰਭਾਤੀ ਆਦਿ ਜੁਗਾਦ ਜੁਗੋ ਜੁਗ ਤਾਕਾ ਅੰਤ ਨਾ ਜਾਣਿਆ। ਦੂਸਰਾ ਸ਼ਬਦ ਪਾਵਨ ਫਰਮਾਉਂਦੇ ਨੇ, ਇੱਕ ਪ੍ਰੇਮੀ ਨੇ ਭਗਤ ਨਾਮਦੇਵ ਜੀ ਪਾਸ ਆ ਕੇ ਪੁੱਛਿਆ, ਉਹ ਪ੍ਰਭੂ ਦਾ ਅੰਤ ਕਿਸੇ ਨੇ ਜਾਣਿਆ ਕਿ ਨਹੀਂ? ਕਹਿੰਦੇ ਆਦਿ ਜੁਗਾਦ, ਸਦਾ ਸਦਾ ਜੋ ਵਾਹਿਗੁਰੂ ਚਾਰੇ ਜੁਗਾਦ ਭਾਵ ਯੁੱਗਾਂ ਦੀ ਆਦਿ ਹੈ, ਅਤੇ ਜੋ ਸਭ ਯੁੱਗਾਂ ਵਿੱਚ ਯੁੱਗ ਭਾਵ ਜੁੜ ਰਿਹਾ, ਤਾਕਾ ਉਹ ਪਰਮਾਤਮਾ ਦਾ ਅੰਤ ਜਾਣਿਆ ਨਹੀਂ ਜਾਂਦਾ। ਜੋ ਸਾਰੀ ਸ੍ਰਿਸ਼ਟੀ ਦੀ ਆਦਿ ਹੈ ਅਤੇ ਜੁਗਾਦ ਦੋ ਜੀਵ ਅਤੇ ਪ੍ਰਕਿਰਤੀ ਦੀ ਆਦਿ ਰੂਪ ਹੈ। ਜੁਗਾਦ ਦੋ ਤੋਂ ਭਾਵ ਜੁਗਾਦ ਹੁੰਦਾ ਦੋ, ਜੜ ਅਤੇ ਚੇਤਨ ਦੀ ਆਦਿ ਰੂਪ ਹੈ, ਅਤੇ ਸਰਬ ਯੁੱਗਾਂ ਵਿੱਚ ਯੁੱਗ ਜੁੜ ਰਿਹਾ। ਸੋ ਉਸ ਵਾਹਿਗੁਰੂ ਦਾ ਅੰਤ ਕਿਸੇ ਪਾਸੋਂ ਜਾਣਿਆ ਨਹੀਂ ਜਾਂਦਾ। ਮਹਾਰਾਜ ਨੇ ਜਿਵੇਂ ਲਿਖਿਆ ਦਸਵੇਂ ਪਾਤਸ਼ਾਹ ਨੇ ਅਕਾਲ ਉਸਤਤ ਦੇ ਵਿੱਚ, ਜਿਹ ਅਲੱਖ ਰੂਪ ਆਸਨ ਅਡੋਲ, ਜਿਹ ਅਮਿਤ ਤੇਜ ਅਸ਼ੈ ਅਤੋਲ, ਜਿਹ ਧਿਆਨ ਕਾਜ ਮੁਨ ਜਨ ਅਨੰਤ, ਕਈ ਕਲਪ ਜੋਗ ਸਾਧਤ ਦੁਰੰਤ, ਤਨ ਸੀਤ ਘਾਮ ਵਰਖਾ ਸਹੰਤ, ਕਈ ਕਲਪ ਏਕ ਆਸਨ ਬਿਤੰਤ, ਕਈ ਯਤਨ ਜੋਗ ਵਿਦਿਆ ਵਿਚਾਰ, ਸਾਧੰਤ ਤਦਪ ਪਾਵਤ ਨ ਪਾਰ। ਮਹਾਰਾਜ ਜੀ ਕਹਿੰਦੇ ਉਹਦਾ ਪਾਰ ਉਰਾਰ ਕੋਈ ਪਾਇਆ ਹੀ ਨਹੀਂ ਜਾਂਦਾ। ਕਈ ਦੇਸ਼ ਦੇਸ਼ ਭਾਖਾ ਰਟੰਤ, ਕਈ ਦੇਸ਼ ਦੇਸ਼ ਵਿਦਿਆ ਪੜ੍ਹੰਤ, ਕਈ ਕਰਤ ਭਾਂਤ ਭਾਂਤਨ ਵਿਚਾਰ, ਨਹੀਂ ਨੈਕ ਤਾਸ ਪਾਈਅਤ ਨਾ ਪਾਰ। ਕਹਿੰਦੇ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ। ਸੋ ਕਈ ਤੀਰਥ ਤੀਰਥ ਭਰਮਤ ਸੋ ਭਰਮ, ਕਈ ਅਗਨਹੋਤਰ ਕਈ ਕਰਮ ਦੇਵ ਕਰਮ, ਕਈ ਕਰਤ ਵੀਰ ਵਿਦਿਆ ਵਿਚਾਰ, ਨਹੀਂ ਤਦਵ ਤਾਸ ਪਾਈਅਤ ਨਾ ਪਾਰ। ਸੋ ਇਸ ਤਰ੍ਹਾਂ ਮਹਾਰਾਜ ਨੇ ਬਹੁਤ ਸੁੰਦਰ ਬਚਨ ਕਹੇ ਹਨ। ਗਜਾਦਪੀ ਨਰਾਧਪੀ ਕ੍ਰੰਤ ਸੇਵ ਹੈ ਸਦਾ, ਸਿੱਤ ਸੁਤੀ ਤਪਸਪਤੀ ਬਨਸਪਤੀ ਜਪਸ ਸਦਾ, ਅਗਸਤ ਆਦਿ ਜੇ ਬੜੇ ਤਪਸਪਤੀ ਵਿਸੇਖੀ ਹੈ, ਬਿਅੰਤ 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 ਕੋ ਕ੍ਰੰਤ ਪਾਠ ਪੇਖੀ ਹੈ। ਦੇਹ ਭੇਵ ਨਾ ਜਾਣੀ ਜੇ ਮਰਮ ਵੇਦ ਕਤੇਵ, ਸਨ ਕਉ ਸਨਕੇਸ ਨੰਦਨ ਪਾਵ ਹੀ ਨਾ ਹਸੇਬ, ਜਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ, ਨੇਤ ਨੇਤ ਪੁਕਾਰ ਹੀ ਸ਼ਿਵ ਸ਼ੰਕਰ ਔ ਮੁਖ ਚਾਰ। ਇਸ ਪ੍ਰਕਾਰ ਬਹੁਤ ਸਾਰੇ ਉਹਦਾ ਅੰਤ ਪਾਉਣ ਦਾ ਯਤਨ ਕਰਦੇ ਨੇ ਮਹਾਰਾਜ, ਕਹਿੰਦੇ ਪਰ ਉਹਦਾ ਅੰਤ ਪਾਇਆ ਨਹੀਂ। ਸਰਬ ਨਿਰੰਤਰ ਰਾਮ ਰਹਿਆ, ਰਵ ਐਸਾ ਰੂਪ ਬਖਾਨਿਆ, ਉਹ ਰਾਮ ਸਾਰਿਆਂ 'ਚ ਨਿਰੰਤਰ ਇੱਕ ਰਸ ਰਵ ਰਿਹਾ, ਪਰਿਪੂਰਨ ਹੋ ਰਿਹਾ, ਉਸ ਵਾਹਿਗੁਰੂ ਦਾ ਐਸਾ ਰੂਪ ਪੂਰਨ ਮਹਾਤਮਾ ਨੇ ਬਖਾਨਿਆ, ਕਥਨ ਕੀਤਾ ਹੈ, ਬੇਨਤੀ ਕੀਤੀ ਐਸਾ ਵਾਹਿਗੁਰੂ ਪ੍ਰਗਟ ਕਿਵੇਂ ਹੁੰਦਾ। ਤਾਂ ਫਰਮਾਉਣ ਲੱਗੇ, ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਓ। ਮੇਰਾ ਜੋ ਆਨੰਦ ਸਰੂਪ ਜੋ ਸਭ ਵਿੱਚ ਰਮਿਆ ਹੋਇਆ ਗੋਬਿੰਦ ਦਾ ਨਾਂ, ਉਹ ਗੁਰੂ ਉਪਦੇਸ਼ ਦੇ ਬਾਜਾ ਉਚਾਰਨ ਨਾਲ ਗਾਜਾ ਪ੍ਰਗਟ ਹੁੰਦਾ। ਤੇਰਾ ਗੁਰੂ ਹੈ, ਗੁਰੂ ਪਹਿਲਾਂ ਧਾਰ ਕੇ ਆ, ਕਹਿੰਦੇ ਗੁਰੂ ਧਾਰ ਕੇ ਆ ਫਿਰ ਤੈਨੂੰ ਪਤਾ ਲੱਗੂਗਾ। ਫਿਰ ਬੇਨਤੀ ਕੀਤੀ ਗੁਰੂ ਉਪਦੇਸ਼ ਪ੍ਰਾਪਤ ਕਿੱਥੇ ਹੁੰਦਾ, ਕਹਿੰਦੇ ਸਤਸੰਗ ਵਿੱਚੋਂ ਪ੍ਰਾਪਤ ਹੁੰਦਾ। ਤੇ ਸਤਸੰਗ ਕਿਵੇਂ ਹੁੰਦਾ ਜੀ, ਕਿਹਾ ਜਿਹਾ ਹੁੰਦਾ ਸਤਸੰਗ, ਕਈ ਦੁਸ਼ਟਾਂਤ ਦੇ ਕੇ ਸਮਝਾਉਂਦੇ ਨੇ। ਬਾਵਨ ਬੀਕੂ ਬਾਨ ਬੀਖੈ ਬਾਸ ਤੇ ਸੁਖ ਲਾਗਿਲਾ, ਬਾਵਨ ਬੀਕੂ ਬਾਨ ਬੀਖੇ ਬਾਸ ਤੇ ਸੁਖ ਲਾਗਿਲਾ, ਗੱਗੇ ਸਿਹਾਰੀ ਵੀ ਲਾਗਿਲਾ। ਸੋ ਜਿਸ ਤਰ੍ਹਾਂ ਬਾਵਨ ਚੰਦਨ ਦੇ ਬੀਪੂ ਬ੍ਰਿਕਸ਼ ਦੇ ਨਾਲ ਬਾਸ ਉੱਤੇ ਵਸਣੇ ਕਰਕੇ ਇਤਰ ਬੰਨ ਹੈ, ਤੇ ਇਤਰ ਤੋਂ ਭਾਵ ਜਿਹੜਾ ਹੈ ਇਤਰ ਆਦਿਕ ਨੇ ਬੰਨ ਹੈ, ਬੰਨ ਦੇ ਬੀਖੇ ਜਿਹੜੇ ਬ੍ਰਿਕਸ਼ਾਂ ਨੂੰ ਸੁਗੰਧੀ ਰੂਪ ਸੁੱਖ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਤਸੰਗ ਦੇ ਸੰਗ ਕਰਕੇ ਇਤਰ ਜੀਵਾਂ ਨੂੰ ਭਗਤੀ ਰੂਪ ਸੁਗੰਧੀ ਦਾ ਸੁੱਖ ਲੱਗ ਜਾਂਦਾ। ਜਿਸ ਤਰ੍ਹਾਂ ਬਾਵਨ ਚੰਦਨ ਦੇ ਬੀਪੂ ਤੋਂ ਭਾਵ ਹੁੰਦਾ ਨਾ, ਸੋ ਬਾਵਨ ਬੀਖੂ, ਸੋ ਬੀਖੂ ਭਾਵ ਬ੍ਰਿਕਸ਼ ਨਾਲ ਬਾਸ ਉੱਤੇ ਵਸਣੇ ਕਰਕੇ ਇਤਰ ਸੋ ਬੰਨ ਹੈ, ਬੰਨ ਦੇ ਬੀਖੇ ਬ੍ਰਿਕਸ਼ਾਂ ਨੂੰ ਸੁਗੰਧੀ ਰੂਪ ਸੁੱਖ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਤਸੰਗ ਦੇ ਸੰਗ ਕਰਕੇ ਸੋ ਇਤਰ ਜੀਵਾਂ ਨੂੰ ਭਗਤੀ ਰੂਪ ਸੁਗੰਧੀ ਦਾ ਸੁੱਖ ਲੱਗ ਜਾਂਦਾ, ਇਸ ਪ੍ਰਕਾਰ ਫਰਮਾਉਂਦੇ ਨੇ। ਸੋ ਬਾਸ ਉੱਤੇ ਦਾ ਵਾਸ਼ਨਾ ਵੀ ਭਾਵ ਹੈ ਕਿ ਜਿਸ ਤਰ੍ਹਾਂ ਬਾਵਨ ਚੰਦਨ ਦੇ ਦਰਖਤ ਦੀ ਵਾਸ਼ਨਾ ਕਰਕੇ ਹੋਰਨਾਂ ਬਣਾਂ ਦੇ ਬ੍ਰਿਕਸ਼ਾਂ ਨੂੰ ਉੱਤਮ ਬਣਨੇ ਰੂਪ ਸੁੱਖ ਲੱਗ ਜਾਂਦਾ ਹੈ, ਭਾਵ ਚੰਦਨ ਰੂਪ ਹੋ ਜਾਂਦੇ। ਇਸੇ ਤਰ੍ਹਾਂ ਸਤਸੰਗ ਦੀ ਭਗਤੀ ਰੂਪ ਵਾਸ਼ਨਾ ਦੁਆਰਾ ਇਤਰ ਜੀਵਾਂ ਨੂੰ ਜਿਹੜਾ ਆਤਮ ਸੁੱਖ ਪ੍ਰਾਪਤ ਹੋ ਜਾਂਦਾ ਹੈ। ਬੀਖੂ ਤੋਂ ਬੀਖੇ, ਇਹ ਪੁੰਡਰਪੁਰ ਦੀ ਬੋਲੀ ਹੈ, ਪੁੰਡਰਪੁਰ ਜਿੱਧਰ ਨਾਮਦੇਵ ਜੀ ਦਾ ਸਥਾਨ ਹੈ, ਦੱਖਣ ਦੀ ਬੋਲੀ ਹੈ ਸਾਰੀ। ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ, ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਭਾਇਲਾ। ਜੋ ਪਰਮਾਤਮਾ ਸਰਬ ਜੰਗਮ ਸ੍ਰਿਸ਼ਟੀ ਦੀ ਆਦ ਹੈ ਅਤੇ ਸਰਬ ਪਰਮਲ ਜੜ ਸ੍ਰਿਸ਼ਟੀ ਦੀ ਵੀ ਆਦ ਰੂਪ ਹੈ, ਉਹ ਵਾਹਿਗੁਰੂ ਕਾਸ਼ਟ ਅਤੇ ਚੰਦਨ ਆਦਿ ਸਭ ਵਸਤੂਆਂ ਵਿੱਚ ਭਾਇਲਾ ਭਾਵ ਮਿਲ ਰਿਹਾ। ਜਿਵੇਂ ਚੰਦਨ ਦੀ ਵਾਸ਼ਨਾ ਕਰਕੇ ਹੋਰ ਲੱਕੜਾਂ ਵੀ ਚੰਦਨ ਰੂਪ ਭਾਇਲਾ ਹੋ ਜਾਂਦੀਆਂ, ਇਉਂ ਸੰਤਾਂ ਨਾਲ ਮਿਲ ਕੇ ਹੋਰ ਜੀਵ ਵੀ ਭਗਤੀ ਰੂਪ ਸੁਗੰਧੀ ਵਾਲੇ ਸ਼ਾਂਤ ਆਤਮਾ ਹੁੰਦੇ। ਸੋ ਚੰਦਨ ਵੱਤ ਗੁਰੂ ਅਤੇ ਕਾਸ਼ਟ ਦੇ ਲੱਕੜ ਵਾਂਗੂ ਸਿੱਖ, ਇਹਨਾਂ ਸਾਰਿਆਂ ਵਿੱਚ ਉਹ ਪ੍ਰਭੂ ਭਾਇਲਾ ਮਿਲ ਰਿਹਾ, ਉਸ ਪ੍ਰਭੂ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਦੇ ਹਾਂ। ਤੁਮ ਚੇ ਪਾਰਸ ਹਮ ਚੇ ਲੋਹਾ, ਸੰਗੇ ਕੰਚਨ ਭਾਇਲਾ। ਇਹ ਵਾਹਿਗੁਰੂ ਤੁਮ ਚੇ ਆਪ ਪਾਰਸ ਵਾਂਗੂ, ਹਮ ਚੇ ਲੋਹਾ, ਅਸੀਂ ਲੋਭ ਕਰਕੇ ਲੋਹੇ ਵਾਂਗੂ ਹੈ, ਨਿਕੰਮੇ ਸੀ ਲੋਹੇ ਵਰਗੇ ਸੀ, ਪਰ ਆਪ ਜੀ ਨਾਲ ਭਾਇਲਾ ਮਿਲਣ ਕਰਕੇ ਕੰਚਨ ਭਾਵ ਸੋਨੇ ਵਾਂਗੂ ਸ਼ੁੱਧ ਹੋ ਗਏ ਹਾਂ। ਤੂੰ ਦਿਆਲ ਰਤਨ ਲਾਲ, ਨਾਮਾ ਸਾਚ ਸਮਾਇਲਾ। ਇਹ ਦਿਆਲੂ ਸੁਭਾਅ ਵਾਲੇ ਅਕਾਲ ਪੁਰਖ, ਤੂੰ ਰਤਨ ਅਤੇ ਲਾਲ ਵਾਂਗੂ ਅਮੋਲਕ ਹੈ, ਕਿਰਪਾ ਕਰਕੇ ਇਹ ਸੱਚੇ ਪਰਮੇਸ਼ਰ ਮੈਂ ਨਾਮਦੇਵ ਨੂੰ ਆਪਣੇ ਸੱਚ ਸਰੂਪ ਦੇ ਵਿੱਚ ਅਭੇਦ ਕਰ ਲਓ। ਤੂੰ ਦਇਆਲ, ਤੂੰ ਦਇਆ ਦਾ ਘਰ ਹੈ, ਰਤਨਵਤ ਪ੍ਰਕਾਸ਼ ਰੂਪ ਹੈ, ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਹੈ, ਲਾਲ ਵਾਂਗੂ ਅਮੋਲਕ ਹੈ, ਤੂੰ ਦਿਆਲੂ ਹੈ, ਮੈਂ ਦੀਨ ਹਾਂ, ਤੂੰ ਰਤਨ ਵਾਂਗੂ ਪ੍ਰਕਾਸ਼ ਰੂਪ ਹੈ, ਮੈਂ ਜੜ ਰੂਪ ਹਾਂ। ਸੋ ਤੂੰ ਲਾਲ ਵੱਤ ਭਾਵ ਅਮੋਲਕ ਹੈ, ਮੈਂ ਬੜਾ ਮਸਕੀਨ ਜਿਹਾ ਗਰੀਬ ਜਿਹਾ। ਇਸ ਪ੍ਰਕਾਰ ਕਹਿੰਦੇ ਨੇ ਰਤਨ ਹੁੰਦਾ ਵਿਰਾਗ ਅਤੇ ਲਾਲ ਹੁੰਦਾ ਪ੍ਰੇਮ ਆਦਿ ਸਮੂਹ ਗੁਣਾਂ ਦਾ ਦਾਤਾ ਹੈ ਤੂੰ। ਮੈਂ ਨਾਮਦੇਵ ਤੇਰੇ ਸੱਚ ਸਰੂਪ ਵਿੱਚ ਸਮਾ ਗਿਆ ਹਾਂ ਜੀ। ਪ੍ਰਭਾਤੀ ਅਕੁੱਲ ਪੁਰਖ ਇੱਕ ਚਲਤ ਉਪਾਇਆ। ਇੱਕ ਪ੍ਰੇਮੀ ਨੇ ਆ ਕੇ ਭਗਤ ਨਾਮਦੇਵ ਪਾਸ ਬੇਨਤੀ ਕੀਤੀ ਕਿ ਜੀਵ ਸਾਰੇ ਪਦਾਰਥਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਅਤੇ ਵਾਹਿਗੁਰੂ ਵਿੱਚ ਕਿਵੇਂ ਲੀਨ ਹੋ ਸਕਦਾ। ਸੋ ਉਸ ਅਕਾਲ ਪੁਰਖ ਦਾ ਪਹਿਲੇ ਚਿੰਤਨ ਕਰੇ ਕਹਿੰਦੇ ਤਾਂ ਇਹ ਜੀਵ ਸਾਰਿਆਂ ਪਦਾਰਥਾਂ ਨੂੰ ਪਾ ਸਕਦਾ, ਉਹਦੀ ਬੰਦਗੀ ਕਰੋ ਭਾਈ। ਸੋ ਜਿਸ ਕੁੱਲ ਕੁਲਾਂ ਤੋਂ ਰਹਿਤ ਸਰਬ ਥਾਂ ਵਿਆਪਕ ਅਕਾਲ ਪੁਰਖ ਨੇ ਕੈਸਾ ਸੰਸਾਰ ਰੂਪ ਚਲਤ ਹੁੰਦਾ ਕੌਤਕ ਉਤਪਤ ਕੀਤਾ। ਅਕੁੱਲ ਪੁਰਖ ਇੱਕ ਚਲਤ ਉਪਾਇਆ, ਘਟ ਘਟ ਅੰਤਰ ਬ੍ਰਹਮ ਲੁਕਾਇਆ। ਸੋ ਫਰਮਾਉਂਦੇ ਹਨ ਪਾਵਨ ਬਚਨ ਕਿ ਜਿਸ ਬ੍ਰਹਮ ਨੇ ਸਭ ਘਟਾਂ ਘਟਾਂ ਦੇ ਅੰਦਰ ਆਪਣੇ ਆਪ ਦਾ ਲੁਕਾਉਣਾ ਰੂਪ ਕੌਤਕ ਉਤਪਤ ਕੀਤਾ, ਜਿਸ ਬ੍ਰਹਮ ਨੇ ਸਾਰਿਆਂ ਘਟਾਂ ਘਟਾਂ ਦੇ ਅੰਦਰ ਆਪਣਾ ਆਪ ਛੁਪਾਇਆ ਹੋਇਆ, ਤੁਸੀਂ ਉਹਦਾ ਸਿਮਨ ਕਰੋ ਭਾਈ। ਜੀ ਕੀ ਜੋਤ ਨਾ ਜਾਣੈ ਕੋਈ, ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ। ਸੋ ਜਿਹਦੇ ਜੀ ਦੀ ਜੋਤ ਭਾਵ ਗੱਲ ਨੂੰ ਕੋਈ ਸੰਸਾਰੀ ਪੁਰਸ਼ ਜਾਣ ਨਹੀਂ ਸਕਦਾ, ਪਰਮੇਸ਼ਰ ਦੇ ਹਿਰਦੇ ਦੀ ਜੋਤ ਹੁੰਦੀ ਗਿਆਤ ਨੂੰ ਕੋਈ ਜਾਣ ਨਹੀਂ ਸਕਦਾ। ਮੈਂ ਕੀਆ ਜੋ ਕੁਝ ਅਸੀਂ ਕਰਮ ਕੀਤਾ ਸੋ ਤੈ ਮਾਲੂਮ ਹੋਈ, ਉਹ ਆਪ ਜੀ ਨੂੰ ਮਾਲੂਮ ਪਤਾ ਹੈ ਸਭ, ਤੁਹਾਨੂੰ ਮਾਲੂਮ ਹੋ ਰਿਹਾ ਸਭ, ਆਪ ਤੋਂ ਕੁਛ ਛੁਪਿਆ ਹੋਇਆ ਤਾਂ ਹੈ ਹੀ ਨਹੀਂ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਜਿਉਂ ਪ੍ਰਗਾਸਿਆ ਮਾਟੀ ਕੁੰਭਿਓ ਆਪ ਹੀ ਕਰਤਾ ਬੀਠੁਲ ਦੇਓ। ਜਿਸ ਤਰ੍ਹਾਂ ਮਿੱਟੀ ਤੋਂ ਕੁੰਭਿਓ ਘੜਾ ਪ੍ਰਗਾਸਿਆ ਭਾਵ ਬਣਦਾ, ਇਸੇ ਤਰ੍ਹਾਂ ਪਰਮਾਤਮਾ ਤੋਂ ਇਹ ਸੰਸਾਰ ਭਾਈ ਬਣਿਆ ਹੋਇਆ। ਦਿਓ ਪ੍ਰਕਾਸ਼ ਰੂਪ ਬੀਠਲ ਪਰਮਾਤਮਾ ਆਪ ਹੀ ਸਾਰੇ ਸੰਸਾਰ ਦਾ ਕਰਤਾ ਭਾਈ। ਜਿਵੇਂ ਘੜਾ ਮਿੱਟੀ ਤੋਂ ਵੱਖਰਾ ਨਹੀਂ ਹੋ ਸਕਦਾ, ਇਉਂ ਇਹ ਸੰਸਾਰ ਵੀ ਬ੍ਰਹਮ ਤੋਂ ਵੱਖਰਾ ਨਹੀਂ ਹੈ। ਜੇ ਬ੍ਰਹਮ ਤੋਂ ਭਿੰਨ ਨਹੀਂ ਤਾਂ ਫਿਰ ਇਹਨੂੰ ਬੰਧਨ ਕਿਉਂ ਪੈਂਦਾ। ਜੀ ਕਾ ਬੰਧਨ ਕਰਮ ਵਿਆਪੈ, ਜੋ ਕਿਛ ਕੀਆ ਸੋ ਆਪੇ ਆਪੈ। ਜੀ ਕਾ ਬੰਧਨ ਕਰਮ ਵਿਆਪੈ, ਜੋ ਕਿਛ ਕੀਆ ਸੋ ਆਪੈ ਆਪੈ। ਜੀਵ ਦਾ ਕੀਤਾ ਹੋਇਆ ਜੋ ਕਰਮ ਹੈ ਉਹੀ ਇਹਨੂੰ ਬੰਧਨ ਰੂਪ ਹੋ ਕੇ ਵਿਆਪ ਰਿਹਾ। ਜੋ ਵੀ ਕੁਛ ਕਰਮ ਇਹ ਜੀਵ ਨੇ ਆਪ ਕੀਤਾ ਉਹਦਾ ਫਲ ਆਪ ਹੀ ਭੋਗਦਾ ਹੈ। ਪਰਮੇਸ਼ਰ ਤਾਂ ਇਹਨੂੰ ਕੁਛ ਨਹੀਂ ਕਹਿੰਦੇ, ਇਹ ਆਪੇ ਹੀ ਪਹਿਲਾਂ ਮਾੜੇ ਕੰਮ ਕਰਦਾ। ਹੁਣ ਦੁਨੀਆ ਕਿਤੇ ਚੰਗੇ ਕੰਮ ਕਰਦੀ ਹੈ, ਹੁਣ ਵੀ ਤਾਂ ਬਾਹਲੇ ਮਾੜੇ ਕੰਮ ਕਰੀ ਜਾਂਦੀ, ਬਾਅਦ 'ਚ ਕਹਿਣਗੇ ਮੈਂ ਮਾੜਾ ਤਾਂ ਕਦੇ ਕਿਸੇ ਦਾ ਕੀਤਾ ਨਹੀਂ। ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤ ਵੈ ਸੋ ਲਹੈ। ਪ੍ਰਣਵਤ ਨਾਮ ਦਿਓ, ਨਾਮ ਦੇ ਜੀ ਪ੍ਰਣ ਤੋਂ ਉਚਾਰਦੇ ਭਾਈ। ਜੇ ਇਹ ਜੀਵ ਨਾਮ ਦਾ ਚਿਤ ਵੈ ਚਿੰਤਨ ਕਰੇ ਤਾਂ ਜੋ ਵੀ ਪਦਾਰਥ ਆਪਣੇ ਚਿਤ ਵਿੱਚ ਚਿਤਵਣਾ ਕਰੇ ਉਹੀ ਪਦਾਰਥ ਪਾ ਸਕਦਾ ਹੈ। ਅਮਰ ਹੋਏ ਸਦ ਆਕੁਲ ਰਹਿ ਅਤੇ ਅਮਰ ਮ੍ਰਿਤੂ ਰਹਿਤ ਹੋ ਕੇ ਕੁਲਾਂ ਤੋਂ ਰਹਿਤ ਜੋ ਪਰਮੇਸ਼ਰ ਉਹਦੇ ਵਿੱਚ ਹਮੇਸ਼ਾ ਟਿਕਿਆ ਰਹਿੰਦਾ। ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰਭਾਤੀ ਰਾਗ ਦੇ ਵਿੱਚ ਭਗਤ ਬੇਣੀ ਦਾ ਪਾਵਨ ਸ਼ਬਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲ ਕਾਤੀ। ਇੱਕ ਨਾਮਹੀਣ ਪਖੰਡੀ ਬੰਦਾ ਆਇਆ, ਉਹਦੇ ਉੱਪਰਲੇ ਲਿਬਾਸ ਨੂੰ ਦੇਖ ਕੇ ਬੇਣੀ ਭਗਤ ਜੀ ਇਹ ਸ਼ਬਦ ਦੁਆਰਾ ਉਹਦੇ ਮੰਦੇ ਆਚਰਨ ਦਾ ਸੋ ਨਿਖੇਧ ਕਰਦੇ ਆ, ਉਹਨੂੰ ਚੰਗਾ ਰਸਤਾ ਦੱਸਦੇ। ਕਹਿੰਦੇ ਓਏ ਪਖੰਡੀਆ, ਤੇਰਾ ਤਾਂ ਅੰਦਰੋਂ ਵੀ ਪਤਾ, ਮੈਨੂੰ ਤੂੰ ਅੰਦਰੋਂ ਤਾਂ ਮੈਲਾ ਹੀ ਆ, ਕਾਲਾ ਬਾਹਰੋਂ ਲਿਬਾਸ ਬਣਾਇਆ ਹੋਇਆ। ਕਹਿੰਦੇ ਪਖੰਡੀ ਤੇਰੇ ਤਨ ਸਰੀਰ ਤੋਂ ਚੰਦਨ ਦੇ ਟਿੱਕੇ ਲੱਗੇ ਹੋਏ ਆ ਤੇ ਮੱਥੇ ਤੇ ਤੁਲਸੀ ਦੇ ਪਾਤੀ ਪੱਤੇ ਲੱਗੇ ਹੋਏ ਨੇ। ਸੋ ਅਥਵਾ ਕਹਿੰਦੇ ਚੰਦਨ ਤਨ ਚੰਦਨ ਮਸਤਕ ਪਾਤੀ, ਠਾਕੁਰ ਦੇ ਤਨ ਉੱਤੇ ਚੰਦਨ ਲਗਾ ਕੇ ਠਾਕੁਰ ਦੇ ਮੱਥੇ ਤੁਲਸੀ ਦਲ ਲਗਾਉਣਾ ਪੱਤੇ ਲਾਉਣਾ, ਪਰ ਤੇਰੇ ਰਿਦ ਅੰਤਰ ਕਰ ਤਲ ਕਾਤੀ। ਕਹਿੰਦੇ ਵੀ ਤੇਰੇ ਹਿਰਦੇ ਵਿੱਚ ਕਰ ਤਲ ਹੁੰਦੀ, ਕਤਲ ਕਰਨ ਵਾਲੀ ਈਰਖਾ ਰੂਪੀ ਕਾਤੀ ਛੁਰੀ ਫੜੀ ਹੈ, ਤੇਰੇ ਹਿਰਦੇ ਰੂਪ ਕਰ ਤਲ ਹੱਥ ਦੀ ਤਲੀ, ਪਰ ਤੂੰ ਈਰਖਾ ਰੂਪੀ ਛੁਰੀ ਫੜੀ, ਈਰਖਾ ਤੇਰੇ ਮਨ ਦੇ ਅਸਰ ਇੰਨੀ ਭਰੀ ਪਈ ਹੈ। ਠੱਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਵੈਸ਼ਨੋ ਪ੍ਰਾਣ ਮੁੱਖ ਭਾਗਾ। ਸੋ ਇਸ ਕਰਕੇ ਉਹਨੂੰ ਬਚਨ ਫਰਮਾਉਂਦੇ ਹਨ, ਅੰਦਰੋਂ ਤੇਰੀ ਨਜ਼ਰ ਠੱਗੀ ਵਿੱਚ ਹੈ, ਠੱਗ ਦਿਸ਼ਟ ਬੱਗਾ ਲਿਵ ਲਾਗਾ, ਬਾਹਰੋਂ ਜਿਹੜਾ ਬਗਲੇ ਵਾਂਗੂ ਲਿਵ ਲਵਾ ਕੇ ਸਮਾਧੀ ਵਿੱਚ ਜੁੜ ਕੇ ਬਹਿੰਦਾ ਹੈ, ਤੋ ਵੇਖਣ ਨੂੰ ਵੈਸ਼ਨੂੰ ਵਿਸ਼ਨੂੰ ਮਹਾਰਾਜ ਦਾ ਭਗਤ ਜਾਪਦਾ ਬੈਠੀ ਤੇ ਮੂੰਹ ਚੋਂ ਸਵਾਸ ਭਾਗਾ ਭੱਜੇ ਹੋਏ ਮਲੂਮ ਹੁੰਦੇ ਨੇ ਭਾਵ ਉੱਪਰੋਂ ਬਹੁਤ ਹੌਲੇ ਹੌਲੇ ਬੋਲਦਾ ਇਸ ਤਰ੍ਹਾਂ ਸਮਾਧੀ ਲਗਾ ਕੇ ਬੈਠਦਾ ਜੋ ਸਵਾਸ ਚੱਲਦੇ ਮਲੂਮ ਨਹੀਂ ਹੁੰਦੇ ਮਾਨੋ ਮੂੰਹ ਚੋਂ ਸਵਾਸ ਭੱਜ ਹੀ ਗਏ ਹੋਣ ਕਾਲ ਭਗਵਤ ਬੰਦ ਚਿਰਾਮੰਗ ਕਰੂਰ ਦਿਸ਼ਟ ਰੱਤਾ ਨਿਸਬਾਦੰਗ ਕਹਿੰਦੇ ਭਗਵਤ ਠਾਕੁਰ ਦੀ ਕੱਲ ਹੁੰਦਾ ਸੁੰਦਰ ਮੂਰਤੀ ਅੱਗੇ ਚਿਰਾਮੰਗ ਬੰਦ ਬੜਾ ਚਿਰ ਬੰਦਨਾ ਕਰਦਾ ਹੱਥ ਜੋੜ ਕੇ ਉਹੀ ਬੈਠਾ ਰਹਿੰਦਾ ਨਿਸਬਾਦੰਗ ਰਾਤ ਦਿਨ ਕਰੜੀ ਦ੍ਰਿਸ਼ਟੀ ਭਾਵ ਨਿਰਦਈ ਦ੍ਰਿਸ਼ਟੀ ਚ ਤਦਾਕਾਰ ਰਹਿੰਦਾ ਬਾਦੰਗ ਹੁੰਦਾ ਦਿਨ ਵਿੱਚ ਤਾਂ ਕਰੜੀ ਦ੍ਰਿਸ਼ਟੀ ਨਾਲ ਪਰਾਈਆਂ ਔਰਤਾਂ ਨੂੰ ਦੇਖਦਾ ਤੇ ਨਿਸ ਰਾਤ ਵਿੱਚ ਉਹਨਾਂ ਨਾਲ ਮੈਥਨ ਕਰਨ ਵਾਸਤੇ ਰੱਤਾ ਰਹਿੰਦਾ ਕਰੜੀ ਦ੍ਰਿਸ਼ਟੀ ਤਦਾਕਾਰ ਹੋ ਕੇ ਸਾਰੀ ਰਾਤ ਤੇ ਸਾਰਾ ਦਿਨ ਤੋਂ ਬਾਦੰਗ ਵਿਅਰਥ ਹੀ ਬਾਦ ਹੁੰਦਾ ਝਗੜਿਆਂ ਨੂੰ ਕਰੀ ਜਾਂਦਾ ਰਹਿੰਦਾ ਨਿਤ ਪ੍ਰਤ ਇਸਨਾਨ ਸਰੀਰੰਗ ਦੋਏ ਧੋਤੀ ਕਰਮ ਮੁੱਖ ਖੀਰੰਗ ਨਿਤ ਪ੍ਰਤ ਨਿਤਾ ਪ੍ਰਤੀ ਰੋਜ਼ਾਨਾ ਹੀ ਰੋਜ਼ ਰੋਜ਼ ਹੀ ਤਾਂ ਸਰੀਰ ਦੇ ਉੱਤੇ ਇਸ਼ਨਾਨ ਕਰਦਾ ਇਸ਼ਨਾਨ ਕਰਨ ਲਈ ਦੋ ਧੋਤੀਆਂ ਰੱਖਦਾ ਨਿਯਮ ਅਨੁਸਾਰ ਇੱਕ ਲਾਉਣੀ ਦੂਜੀ ਪਾਉਣੀ ਆਸਾ ਦੀ ਵਾਰ ਵਿੱਚ ਵੀ ਸਾਰਾ ਪ੍ਰਸੰਗ ਹੈ ਦੋਏ ਧੋਤੀ ਵਸਤਰ ਕਪਾਟੰਗ ਸਾਰਿਆਂ ਤੋਂ ਮੁਖੀ ਬਣਨ ਵਾਸਤੇ ਖੀਰੰਗ ਦੁੱਧ ਵਾਂਗੂ ਉੱਜਲ ਕਰਮਾਂ ਨੂੰ ਕਰਦਾ ਬਾਹਰ ਬਾਹਰ ਜੀਓ ਮੇਲੇ ਬਾਹਰੋਂ ਨਿਰਮਲ ਕਰਮ ਵੀ ਕਰਦਾ ਤੇ ਮੂੰਹ ਨਾਲ ਖੀਰ ਦੁੱਧ ਪੀਂਦਾ ਅੰਨ ਦਾ ਤਿਆਗ ਕਰਕੇ ਆਪਣੇ ਆਪ ਨੂੰ ਦੁੱਧ ਦਾ ਧਾਰੀ ਜਗ ਮੈਂ ਬਖਤੇ ਦੁੱਧ ਦਾ ਧਾਰੀ ਗੁਪਤੀ ਖਾਵੇ ਬਟਕਾ ਸਾਰੀ ਮੈਂ ਆਖੇ ਮੈਂ ਜੀ ਦੁੱਧ ਹੀ ਪੀਂਦਾ ਜੀ ਸਿਰਫ ਪਰ ਦੁੱਧ ਦੇ ਵਿੱਚ 2 ਕਿਲੋ ਦੁੱਧ ਵਿੱਚ ਪਾਈਆ ਗਿਰੀਆਂ ਬਦਾਮ ਦੀਆਂ ਕੁੱਟ ਕੇ ਪਾਈਆ ਕਾਜੂ ਪਾਈਆ ਪਿਸਤਾ ਸਭ ਪਾਈਆ ਪਾ ਕੇ 2-3 ਕਿਲੋ ਦੁੱਧ ਉਬਾਲ ਕੇ ਜੇ ਇੱਕ ਗਲਾਸ ਰਹਿ ਜੇ ਤਾਂ ਮਹਾਂਪੁਰਖ ਤਾਂ 1 ਗਲਾਸ ਪੀਂਦੇ ਬਸ ਰੋਟੀ ਨਹੀਂ ਖਾਂਦੇ ਰਿਦਾ ਛੁਰੀ ਸੰਦ ਆਨੀ ਪਰ ਦਰਬ ਹਿਰਨ ਕੀ ਬਾਨੀ ਇਹਦੇ ਚ ਈਰਖਾ ਰੂਪ ਛੁਰੀ ਹੈ ਤੇ ਜੀਵ ਹਿੰਸਿਆ ਕਰਨੇ ਰੂਪ ਛੁਰੀ ਹੈ ਕੱਪ ਰੂਪੀ ਛੁਰੀ ਤੂੰ ਸੰਧਿਆ ਨੇ ਖਿੱਚੀ ਹੋਈ ਪਰਾਏ ਧਨ ਦੇ ਹਿਰਨ ਚਰਾਉਣ ਨੂੰ ਦੀ ਤੈਨੂੰ ਬਾਨੀ ਭਾਵ ਆਦਤ ਪਈ ਹੋਈ ਪਰਾਏ ਪਾਸੋਂ ਧਨ ਹਿਰਨ ਠੱਗ ਲੈਣ ਵਾਲੀ ਤੂੰ ਮੁੱਖ ਤੋਂ ਬਾਣੀ ਬੋਲਦਾ ਵੀ ਪੈਸੇ ਦੀ ਜੇਬ ਚੋਂ ਕਢਾ ਹੀ ਲਵਾਂ ਕਿਵੇਂ ਨਾ ਕਿਵੇਂ ਸੇਲ ਪੂਜਸ ਚੱਕਰ ਗਣੇਸ਼ੰ ਨਿਸ ਜਾਗਸ ਭਗਤ ਪ੍ਰਵੇਸ਼ੰ ਇਸ ਕਰਕੇ ਧਨ ਦੇ ਠੱਗਣ ਵਾਸਤੇ ਤੂੰ ਸਾਲਗ੍ਰਾਮ ਆਦਿ ਸੇਲਾ ਦਾ ਪੂਜਨ ਕਰਦਾ ਤੇ ਗਣੇਸ਼ ਚੱਕਰ ਪੂਰਦਾ ਗਣੇਸ਼ ਦੀ ਮੂਰਤੀ ਅੱਗੇ ਬੈਠ ਕੇ ਬੜੇ ਸੋਹਣੇ ਹਾਵ ਭਾਵਾਂ ਨਾਲ ਗਣੇਸ਼ ਦੇ ਮੱਥੇ ਪਰ ਚੱਕਰ ਲਾਉਂਦਾ ਤਿਲਕ ਲਾਉਂਦਾ ਗਣੇਸ਼ ਮੂਰਤੀ ਆਲੇ ਦੁਆਲੇ ਪਰਿਕਰਮਾ ਵੀ ਲੈਂਦਾ ਸਾਰੀ ਨਿਸ ਰਾਤ ਜਾਗਦਾ ਜੋ ਲੋਕ ਜਾਣਨ ਵੀ ਇਸ ਦਾ ਸਾਰੀ ਰਾਤ ਭਗਤੀ ਚ ਪ੍ਰਵੇਸ਼ ਰਹਿੰਦਾ ਆਪਣੇ ਆਪ ਨੂੰ ਭਗਤ ਖਵਾਉਣ ਲਈ ਸਾਰੀ ਰਾਤ ਜਾਗਦਾ ਰਹਿੰਦਾ ਪਾਗ ਨਾਚਸ ਚਿੱਤ ਅਕਰਮੰ ਇਹ ਲੰਪਟ ਨਾਚ ਅਧਰਮੰ ਪੈਰਾਂ ਨਾਲ ਨੱਚਦਾ ਤੇ ਚਿੱਤ ਤੇਰਾ ਖੋਟੇ ਕੰਮਾਂ ਦੇ ਕਰਨ ਵੱਲ ਲੱਗਦੇ ਇਹ ਪਰ ਇਸਤਰੀ ਲੰਪਟ ਇਹ ਨੱਚਣਾ ਤੇਰਾ ਅਧਰਮ ਦੀ ਉਤਪਤੀ ਕਰਨ ਵਾਲਾ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਮ੍ਰਿਗਸ਼ਾਲਾ ਉੱਪਰ ਤੂੰ ਆਸਣ ਲਗਾਇਆ ਹੋਇਆ ਤੇ ਗਲ ਵਿੱਚ ਤੁਲਸੀ ਦੀ ਮਾਲਾ ਪਹਿਰੀ ਹੋਈ ਹੈ ਹੱਥ ਵਿੱਚ ਫੇਰਨ ਵਾਸਤੇ ਤੁਲਸੀ ਦੀ ਮਾਲਾ ਫੜੀ ਹੋਈ ਹੈ ਤਾਂ ਉਜਲ ਗੋਪੀ ਚੰਦਨ ਦਾ ਤਿਲਕ ਲਗਾ ਕੇ ਕਪਾਲਾ ਮੱਥੇ ਨੂੰ ਸ਼ਿੰਗਾਰਿਆ ਹੋਇਆ ਗੰਡਕਾ ਨਦੀ ਜੋ ਮਿੱਟੀ ਆ ਉਹਨੂੰ ਵੀ ਗੋਪੀ ਚੰਦਨ ਕਹਿੰਦੇ ਆ ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਸਤੀ ਹੋਈਆਂ ਸੀ ਉੱਥੋਂ ਵੀ ਗੋਪੀ ਚੰਦਨ ਦਾ ਤਿਲਕ ਲਾਉਂਦੇ ਆ ਕਪਾਲਾ ਮੱਥੇ ਪਰ ਤੇ ਕਰ ਹੁੰਦਾ ਹੱਥਾਂ ਪਰ ਉਜਲ ਗੋਪੀ ਚੰਦਨ ਦਾ ਤਿਲਕ ਲਗਾਇਆ ਹੋਇਆ ਹਰਿਦੈ ਕੂੜ ਕੰਠ ਰੁਦਰਾਖੰ ਅਰੇ ਲੰਪਟ ਕ੍ਰਿਸ਼ਨ ਅਪਾਖੰ ਤੇਰੇ ਹਿਰਦੇ 'ਚ ਝੂਠ ਹੈ ਤੇ ਕੰਠ ਗਲ ਵਿੱਚ ਰੁਦਰਾਕਸ਼ ਦੀ ਮਾਲਾ ਪੈਰੀ ਹੋਈ ਇਹ ਪਰ ਇਸਤਰੀ ਲੰਪਟ ਕਾਮੀ ਬੰਦਿਆ ਤੂੰ ਕ੍ਰਿਸ਼ਨ ਜਿਸ ਵਿੱਚ ਕ੍ਰਿਸ਼ ਤਾਹੀ ਨਾ ਹੋਵੇ ਉਹ ਪਰਮਾਤਮਾ ਦੇ ਜਸ ਉਤਾਰਨ ਤੋਂ ਉਚਾਰਨ ਤੋਂ ਰਹਿਤ ਹੋ ਰਿਹਾ ਪਰਮੇਸ਼ਰ ਦਾ ਨਾਮ ਤਾਂ ਤੂੰ ਲੈਂਦਾ ਹੀ ਨੀਗਾ ਜਿਨ ਆਤਮ ਤੱਤ ਨਾ ਚੀਨੇ ਆ ਸਭ ਫੋਕਟ ਧਰਮ ਅਬੀਨੇ ਆ ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਸੋ ਇਸ ਪ੍ਰਕਾਰ ਕਹਿੰਦੇ ਤੇਰੇ ਜਿਹਾ ਜਿੰਨਾ ਪਖੰਡੀ ਪੁਰਸ਼ਾਂ ਨੇ ਸਰਬ ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਰੂਪ ਆਤਮਾ ਹੁੰਦਾ ਪਰਮਾਤਮਾ ਨੂੰ ਚੀਨਿਆ ਭਾਵ ਜਾਣਿਆ ਨਹੀਂ ਹੈ ਉਹਨਾਂ ਅਬੀਨਿਆ ਅੰਨੇ ਅਗਿਆਨੀਆਂ ਦੇ ਕੀਤੇ ਹੋਏ ਧਰਮ ਸਭ ਫੋਕਟ ਨੇ ਨਿਸਫਲ ਨੇ ਕਾਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਬੇਣੀ ਭਗਤ ਜੀ ਆਖਦੇ ਹਨ ਜੋ ਗੁਰਮੁਖ ਪੁਰਸ਼ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਧਿਆਉਂਦੇ ਹਨ ਉਹ ਤਾਂ ਮੁਕਤੀ ਦਾ ਬਾਟ ਹੁੰਦਾ ਰਾਹ ਪਾ ਲੈਂਦੇ ਨੇ ਤੇ ਜਿਹੜੇ ਮਨਮੁਖ ਪੁਰਸ਼ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਹਨ ਸੋ ਉਹ ਮੁਕਤੀ ਦੇ ਰਸਤੇ ਨੂੰ ਪ੍ਰਾਪਤ ਨਹੀਂ ਕਰਦੇ ਹਨ